ਸਰਬਸ ਦੀ ਜੈ ਅਪਣਾ
ਜਾਂ ਇਸ ਦਾ
ਵਾਰੇ।
ਇਉਂ ਵੀ ਅਰਥ ਕੀਤਾ ਹੈ, ਜਿਸ ਮਹਾਂਪੁਰਖ ਦਾ ਮਨ ਵੀ ਤੇ ਤਨ ਵੀ ਉਸ ਪਿਆਰੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਸਰਬਸ ਦੀ ਜੈ ਆਪਣਾ ਵਾਰੇ, ਅਸੀਂ ਬਈ ਸਰਬੰਸ ਹੀ ਉਸ ਤੋਂ ਆਪਣਾ ਸਾਰਾ ਕੁਝ ਵਾਰਦੇ ਹਾਂ, ਭਾਵ ਉਹ ਮਹਾਂਪੁਰਖ ਜਿਨ੍ਹਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਹੁੰਦਾ ਹੈ, ਤੇ ਉਸ ਤੋਂ ਸਭ ਕੁਝ ਹੀ ਅਸੀਂ ਕੁਰਬਾਨ ਕਰਦੇ ਹਾਂ।
ਆਠ ਪਹਿਰ ਗੋਬਿੰਦ ਗੁਣ ਗਾਈਐ ਬਿਸਰ ਨ ਕੋਈ ਸਾਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਮਹਾਂਪੁਰਖਾਂ ਦੇ ਨਾਲ ਅੱਠੇ ਪਹਿਰ ਹੀ ਉਸ ਗੋਬਿੰਦ ਦੇ ਗੁਣਾਂ ਨੂੰ ਗਾਈਏ, ਬਿਸਰ ਨਾ ਕੋਈ ਸਾਸਾ ਜੀਓ, ਤੇ ਅੱਠੇ ਪਹਿਰ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ, ਕੋਈ ਵੀ ਸਵਾਸ ਵਿਸਰੇ ਨਾ, ਭਾਵ ਇੱਕ ਸਵਾਸ ਵੀ ਖਾਲੀ ਨਾ ਜਾਵੇ। ਐਸੀ ਕਿਰਪਾ ਕਰ ਦਿਓ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਦਿਨ ਦੇ ਤੇ ਰਾਤ ਦੇ ਅੱਠ ਪਹਿਰਾਂ ਦੇ ਅੰਦਰ ਤੇ 24 ਘੰਟਿਆਂ ਦੇ ਅੰਦਰ ਬਸ ਤੇਰੀ ਸਿਫਤ ਸਲਾਹ ਕਰੀਏ ਤੇ ਜਾਂ ਤੇਰਾ ਸਿਮਰਨ ਕਰੀਏ, ਕੋਈ ਵੀ ਸਵਾਸ ਸਾਨੂੰ ਤੂੰ ਭੁੱਲੇ ਨਾ, ਇਹ ਦਾਤ ਬਖਸ਼ਿਸ਼ ਕਰ ਦਿਓ ਹੇ ਪਿਆਰੇ ਜੀਓ।
ਸੋਈ ਸਾਜਨ ਮੀਤ ਪਿਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਸਾਡਾ ਤਨ ਦਾ ਸੱਜਣ ਹੈ, ਉਹੀ ਸਾਡੇ ਮਨ ਦਾ ਮਿੱਤਰ ਹੈ, ਤੇ ਉਹੀ ਸਾਡੀ ਬਾਣੀ ਦਾ ਪਿਆਰਾ ਹੈ।
ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ, ਤੇ ਇਸ ਦੇ ਨਾਲ ਹੀ ਸਾਧ ਸੰਗ ਵਿਚਾਰਾ, ਸਾਧ ਸੰਗਤ ਦੇ ਵਿੱਚ ਜਾ ਕੇ ਗੁਰ ਸ਼ਬਦ ਦੀ ਵਿਚਾਰ ਵੀ ਕੀਤੀ ਹੈ, ਜਿਹੜਾ ਐਸਾ ਮਹਾਂਪੁਰਖ ਹੈ ਉਹੀ ਸਾਡਾ ਪਰਮ ਮਿੱਤਰ ਹੈ।
ਸਾਧੂ ਸੰਗ ਤਰੀ ਜੈ ਸਾਗਰ, ਕਟਿਐ ਜਮ ਕੀ ਹਾਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਮਹਾਂਪੁਰਖ ਦੀ ਸੰਗਤ ਕਰਕੇ ਇਸ ਭਾਵ ਸਾਗਰ ਤੋਂ ਵੀ ਤਰ ਜਾਈਦਾ ਹੈ, ਇਸ ਦੇ ਨਾਲ ਹੀ ਕਟਿਆ ਜਮਕੀ ਫਾਸਾ ਜੀਓ, ਹੇ ਪਿਆਰੇ ਜੀਓ, ਜਿਹੜੀ ਜਮਾਂ ਦੀ ਫਾਹੀ ਹੈ ਉਹਨੂੰ ਵੀ ਕੱਟ ਲਈਦਾ ਹੈ, ਕਿਉਂਕਿ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਰ ਵੇਲੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੀ ਸੰਗਤ ਕਰਕੇ ਭਾਵ ਸਾਗਰ ਤੋਂ ਵੀ ਤਰ ਜਾਈਦਾ ਤੇ ਨਾਲ ਜਮਾਂ ਦੀ ਫਾਹੀ ਨੂੰ ਵੀ ਕੱਟ ਲਈਦਾ ਹੈ।
ਚਾਰ ਪਦਾਰਥ ਹਰ ਕੀ ਸੇਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੇ ਚਾਰ ਪਦਾਰਥ ਪ੍ਰਾਪਤ ਕਰਨੇ ਨੇ, ਅਰਥ ਧਰਮ ਕਾਮ ਮੋਹ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਵਧਾਤਾ, ਫਿਰ ਉਹ ਵਾਹਿਗੁਰੂ ਦੀ ਸੇਵਾ ਕਰੋ।
ਪਾਰ ਜਾਤ ਜਪ ਅਲਖ ਅਪੇਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਅਲਖ ਲਖਣ ਤੋਂ ਰਹਿਤ ਹੈ, ਤੇ ਜਿਸਦਾ ਭੇਤ ਕੋਈ ਨਹੀਂ ਜਾਣ ਸਕਦਾ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਪਾਰ ਜਾਤ, ਉਹ ਕਾਲੋ ਬਿਰਸ਼ ਵਾਂਗ ਹੈ, ਸੇਵਾ ਕਾਮ ਧੇਨ ਹੈ, ਤੇ ਵਾਹਿਗੁਰੂ ਦਾ ਨਾਮ ਕਾਲੋ ਬਿਰਸ਼ ਹੈ, ਤੇ ਜਿਹੜਾ ਵੀ ਗੁਰਸਿੱਖ ਮਾਈ ਪਾਈ ਸੇਵਾ ਕਰੇ ਉਹਨੂੰ ਚਾਰੇ ਪਦਾਰਥ ਮਿਲ ਜਾਂਦੇ ਨੇ, ਤੇ ਜਿਹੜਾ ਵਾਹਿਗੁਰੂ ਦਾ ਨਾਮ ਜਪੇ ਉਹਨੂੰ ਮਨ ਨਿਸ਼ਚਿਤ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ।
ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਕਿਰਪਾ ਕੀਤੀ ਕਾਮ ਤੇ ਕ੍ਰੋਧ ਵੀ, ਤੇ ਇਸ ਦੇ ਨਾਲ ਹੀ ਜਿਹੜੇ ਕਿਲ ਬਿਖ ਦਾ ਅਰਥ ਹੈ ਬੱਜਰ ਪਾਪ ਸਨ ਉਹ ਕੱਟ ਦਿੱਤੇ, ਪੂਰਨ ਹੋਈ ਆਸਾ ਜੀਓ, ਹੁਣ ਸਾਡੇ ਮਨ ਦੀ ਆਸਾ ਦਾ ਅਰਥ ਹੈ ਇੱਛਾ ਵੀ ਪੂਰੀ ਹੋ ਗਈ ਹੈ ਹੇ ਪਿਆਰੇ ਜੀਓ। ਉਹ ਇੱਛਾ ਕੀ ਸੀ? ਵੀ ਇਸ ਮਨੁੱਖਾ ਜਨਮ ਦੇ ਅੰਦਰ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਵੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇ, ਇਹ ਸਾਡੀ ਇੱਛਾ ਵੀ ਪੂਰਨ ਹੋ ਗਈ ਹੈ ਇਹ ਪਿਆਰੇ ਜੀਓ।
ਪੂਰਨ ਭਾਗ ਪਏ ਜਿਸ ਪ੍ਰਾਣੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਪ੍ਰਾਣੀ ਦੇ ਪੂਰਨ ਭਾਗ ਜਾਗ ਪੈਂਦੇ ਨੇ, ਭਾਵ ਜਿਸ ਗੁਰਸਿੱਖ ਮਾਈ ਭਾਈ ਦੇ ਭਾਗ ਪੂਰਨ ਪੈਦਾ ਹੋ ਜਾਂਦੇ ਨੇ, ਤੇ ਔਰ ਉਹਨੂੰ ਇਹ ਮਹਾਨ ਦਾਤ ਪ੍ਰਾਪਤ ਹੁੰਦੀ ਹੈ।
ਸਾਧ ਸੰਗ ਮਿਲੇ ਸਾਰੰਗ ਪਾਣੀ,
ਜਿਸ ਪ੍ਰਾਣੀ ਦੇ ਪੂਰਨ ਭਾਗ ਹੁੰਦੇ ਨੇ ਉਹ ਸਾਧ ਸੰਗਤ ਵਿੱਚ ਆ ਜਾਂਦਾ ਹੈ ਤੇ ਸਾਧ ਸੰਗਤ ਦੇ ਵਿੱਚ ਆ ਕੇ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਦੇ ਨਾਲ ਮਿਲੇ ਸਾਰੰਗ ਪਾਣੀ, ਉਹ ਸਾਰੰਗ ਪਾਣੀ ਅਕਾਲ ਪੁਰਖ ਵਾਹਿਗੁਰੂ ਆਪ ਮਿਲ ਜਾਂਦਾ ਹੈ।
ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਸ ਦੇ ਅੰਦਰ ਭਾਵ ਜਿਸ ਦੇ ਮਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ ਹੈ, ਪ੍ਰਵਾਨ ਗ੍ਰਸਤ ਉਦਾਸਾ ਜੀਓ, ਉਸਦਾ ਗ੍ਰਸਤ ਧਰਮ ਧਾਰਨ ਕੀਤਾ ਹੋਇਆ ਵੀ ਪ੍ਰਵਾਨ ਹੋ ਗਿਆ, ਤੇ ਜੇ ਉਸਨੇ ਉਦਾਸ ਧਰਮ ਧਾਰਨ ਕੀਤਾ ਹੋਇਆ ਹੈ ਭਾਵ ਬਿਰਕਤੀ ਵਿੱਚ ਰਹਿੰਦਾ ਹੈ, ਉਹਦਾ ਉਦਾਸ ਧਰਮ ਧਾਰਨ ਕੀਤਾ ਹੋਇਆ ਵੀ ਪ੍ਰਵਾਨ ਹੈ, ਭਾਵ ਗੁਰਮਤ ਦੇ ਅੰਦਰ ਉਸ ਗ੍ਰਸਤੀ ਨੂੰ ਵੀ ਪ੍ਰਵਾਨ ਸਮਝਿਆ ਗਿਆ ਹੈ, ਜਿਸ ਦੇ ਮਨ ਦੇ ਵਿੱਚ ਨਾਮ ਵਸ ਜਾਵੇ ਤੇ ਉਸੇ ਉਦਾਸੀ ਨੂੰ, ਉਸੇ ਸੰਨਿਆਸੀ ਨੂੰ, ਉਸੇ ਬਿਹੰਗਮ ਨੂੰ ਪ੍ਰਵਾਨ ਕੀਤਾ ਹੈ ਜਿਸ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਵੇ। ਹੇ ਪਿਆਰੇ ਜੀਓ,
ਆਜ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੈ ਸੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵਾਹਿਗੁਰੂ ਦੇ ਨਾਮ ਦੀ ਮਹਿਮਾ, ਸਤਸੰਗਤ ਦੀ ਮਹਿਮਾ ਕਰਦੇ ਹਨ। ਸਿਮਰਤ ਨਾਮ ਹਿਰਦੈ ਸੁਖ ਪਾਇਆ, ਹਜ਼ੂਰ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਸਿਮਰਦਿਆਂ ਹੋਇਆਂ ਅਸਾਂ ਆਪਣੇ ਹਿਰਦੇ ਵਿੱਚ ਆਤਮਕ ਸੁਖ ਪ੍ਰਾਪਤ ਕਰ ਲਿਆ ਹੈ।
ਕਿਰਪਾ ਭਗਤੀ ਪ੍ਰਗਟਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਵਾਹਿਗੁਰੂ ਕਿਰਪਾ ਕਰਕੇ ਭਗਤਾਂ ਰਾਹੀਂ ਪ੍ਰਗਟ ਹੋਇਆ ਹੈ, ਕਿਉਂਕਿ ਜਿਹੜੇ ਭਗਤ ਨੇ ਉਹ ਵਾਹਿਗੁਰੂ ਦੀ ਭਗਤੀ ਕਰਦੇ ਨੇ ਤੇ ਫਿਰ ਉਹਨਾਂ ਭਗਤਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਆਪ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਜਿਸ ਉੱਤੇ ਉਹ ਮਹਾਂਪੁਰਖ ਕਿਰਪਾ ਕਰਦੇ ਨੇ ਉਹਨਾਂ ਨੂੰ ਵੀ ਦਰਸ਼ਨ ਕਰਵਾ ਦਿੰਦੇ ਨੇ। ਇਸ ਢੰਗ ਦੇ ਨਾਲ ਤੇ ਕਰ ਕਿਰਪਾ ਭਗਤੀ ਪ੍ਰਗਟਾਇਆ, ਉਹ ਵਾਹਿਗੁਰੂ ਕਿਰਪਾ ਕਰਕੇ ਭਗਤਾਂ ਰਾਹੀਂ ਪ੍ਰਗਟ ਹੋਇਆ ਹੈ।
ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੈ ਆਲਸ ਰੋਗਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਸੰਤਾਂ ਦੀ ਸੰਗਤ ਦੇ ਨਾਲ ਮਿਲ ਕੇ ਅਸਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਬਿਨਸੇ ਆਲ ਸਰੋਗਾ ਜੀਓ, ਉਹਨਾਂ ਮਹਾਂਪੁਰਖਾਂ ਦੀ ਸੰਗਤ ਤੇ ਉਹਨਾਂ ਦੀ ਆਸ਼ੀਰਵਾਦ ਦਾ ਸਦਕਾ, ਵੀ ਜਿਹੜਾ ਆਲਸ ਵਰਗਾ ਬੜਾ ਹੀ ਭਿਆਨਕ ਰੋਗ ਸੀ ਇਹ ਵੀ ਨਾਸ ਹੋ ਗਿਆ ਹੈ, ਕਿਉਂਕਿ ਜਿਹੜਾ ਢਿੱਲੜਪੁਣਾ ਹੈ ਨਾ ਇਹ ਵੀ ਸਾਨੂੰ ਕੁਝ ਨਹੀਂ ਕਰਨ ਦਿੰਦਾ, ਨਾ ਤਾਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਸਕਦੇ ਹਾਂ, ਨਾ ਸਿਮਰਨ ਕਰ ਸਕਦੇ ਹਾਂ, ਨਾ ਸਮੇਂ ਸਿਰ ਸੰਗਤ ਵਿੱਚ ਆ ਸਕਦੇ ਹਾਂ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰ ਸਕਦੇ ਹਾਂ, ਪਰ ਜਦੋਂ ਮਹਾਂਪੁਰਸ਼ਾਂ ਦੀ ਸੰਗਤ ਹੋ ਜਾਂਦੀ ਹੈ ਤੇ ਹਜ਼ੂਰ ਕਹਿੰਦੇ ਬਿਨਸੇ ਆਲਸ ਰੋਗਾ ਜੀਓ, ਇਹ ਜਿਹੜਾ ਆਲਸ ਵਰਗਾ ਰੋਗ ਹੈ, ਇਹ ਜਿਹੜਾ ਵੱਡਾ ਦਲਿੱਦਰ ਦਾ ਰੋਗ ਹੈ, ਇਹ ਜਿਹੜਾ ਢਿੱਲੜਪੁਣੇ ਦਾ ਰੋਗ ਹੈ, ਇਹ ਵੀ ਨਾਸ ਹੋ ਜਾਂਦਾ ਹੈ। ਪਿਆਰੇ ਜੀਓ,
ਨਵਨਿਧ ਹਰ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਰਿਹਾ ਹੈ, ਭਾਈ ਸੰਬੋਧਨ ਲਈ ਵਰਤਿਆ ਹੈ, ਹੇ ਭਾਈ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਰਿਹਾ ਹੈ।
ਤਿਸ ਮਿਲਿਆ ਜਿਸ ਪੁਰਬ ਕਮਾਈ।
ਉਹ ਨੌ ਨਿਧੀਆਂ ਦਾ ਖਜ਼ਾਨਾ ਨਾਮ ਉਸਨੂੰ ਮਿਲਿਆ ਹੈ ਜਿਸ ਪੁਰਬ ਕਮਾਈ, ਜਿਸਨੇ ਪੂਰਬਲੇ ਜਨਮਾਂ ਦੀ ਕੋਈ ਚੰਗੀ ਕਮਾਈ ਕੀਤੀ ਹੁੰਦੀ ਹੈ, ਜਿਸਨੇ ਪਿਛਲੇ ਜਨਮਾਂ ਦੇ ਵਿੱਚ ਵੀ ਸੇਵਾ ਸਿਮਰਨ ਅਤੇ ਸੰਗਤ ਕੀਤੀ ਹੁੰਦੀ ਹੈ, ਉਸੇ ਨੂੰ ਉਹ ਨਾਮ ਪ੍ਰਾਪਤ ਹੋਇਆ ਹੈ।
ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਫਿਰ ਉਸਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਵੀ ਤੇ ਧਿਆਨ ਵੀ ਪ੍ਰਾਪਤ ਹੋ ਗਿਆ, ਨਿਰਗੁਣ ਦਾ ਗਿਆਨ ਤੇ ਸਰਗੁਣ ਦਾ ਧਿਆਨ ਵੀ ਉਸਨੂੰ ਪ੍ਰਾਪਤ ਹੋ ਗਿਆ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਧਿਆਨ ਹੀ ਪੂਰਨ ਗਿਆਨ ਧਿਆਨ ਹੈ। ਪ੍ਰਭ ਸਭਨਾ ਗੱਲਾਂ ਜੋਗਾ ਜੀਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਹੀ ਗੱਲਾਂ ਦੇ ਯੋਗ ਹੈ। ਇਹਦਾ ਮਤਲਬ ਵੀ ਕਿਸੇ ਵੀ ਪੱਖ ਨੂੰ ਲੈ ਲਓ, ਉਹ ਵਾਹਿਗੁਰੂ ਸਾਰੀਆਂ ਹੀ ਗੱਲਾਂ ਕਰਕੇ ਅਤੇ ਸਾਰੇ ਪੱਖਾਂ ਕਰਕੇ ਉਹ ਹਰ ਤਰ੍ਹਾਂ ਦੇ ਨਾਲ ਸਮਰੱਥ ਹੈ। ਉਹ ਜੋ ਚਾਹੇ ਉਹੀ ਕਰ ਸਕਦਾ, ਉਹੀ ਕਿਸੇ ਪਾਸੋਂ ਕਰਵਾ ਸਕਦਾ ਹੈ।
ਹਿਨ ਮਹਿ ਥਾਪ ਥਾਪਨ ਹਾਰਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦਾ ਵਰਣਨ ਕਰਦੇ ਹਨ। ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਖਿੰਨ ਦੇ ਵਿੱਚ ਹੀ, ਭਾਵ ਅੱਧੇ ਸੈਕਿੰਡ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਨੂੰ, ਸਾਰੇ ਸੰਸਾਰ ਨੂੰ ਬਣਾ ਦਿੰਦਾ ਹੈ ਅਤੇ ਉਹ ਥਾਪਣ ਹਾਰਾ, ਅਤੇ ਇੱਕ ਖਿੰਨ ਦੇ ਵਿੱਚ ਹੀ ਉਸਨੂੰ ਨਾਸ ਵੀ ਕਰ ਦਿੰਦਾ ਹੈ। ਉਪਤ ਪਰਲੋ ਖਿਨਮੈ ਹੋਵੇ, ਖਿਨਮੈ ਅਵਰ ਖਿਨਮੈ ਅਵਰਾ ਅਚਰ ਚਲ ਤੁਮਾਰੇ। ਇਹ ਵਾਹਿਗੁਰੂ ਦੇ ਅਸਚਾਰਜ ਕੌਤਕ ਨੇ। ਉਹ ਖਿੰਨ ਦੇ ਵਿੱਚ ਹੀ ਸੰਸਾਰ ਦਾ ਨਿਰਮਾਣ ਕਰ ਦਿੰਦਾ ਤੇ ਇਹ ਖਿੰਨ ਦੇ ਅੰਦਰ ਹੀ ਸਾਰੇ ਨੂੰ ਢਾ ਦਿੰਦਾ ਹੈ।
ਆਪ ਇਕਾਂਤੀ ਆਪ ਪਸਾਰਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਆਪ ਨਿਰਗੁਣ ਸਰੂਪ ਹੋ ਕੇ ਆਪ ਇਕੰਤੀ ਇਕਾਂਤ ਵਿੱਚ ਬੈਠਦਾ ਹੈ ਤੇ ਉਹ ਵਾਹਿਗੁਰੂ ਭਾਈ ਆਪ ਹੀ ਸਰਗੁਣ ਸਰੂਪ ਧਾਰਨ ਕਰਕੇ ਇਸ ਸੰਸਾਰ ਦਾ ਪਸਾਰਾ ਕਰਦਾ ਹੈ।
ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਿਨ ਵਿਜੋਗਾ ਜੀਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਜਗ ਦੇ ਜੀਵਨ ਸਰੂਪ ਤੇ ਸਭ ਦਾਤਾਂ ਬਖਸ਼ਣ ਵਾਲੇ ਦਾਤੇ ਨੂੰ ਕਿਸੇ ਕਿਸਮ ਦਾ ਵੀ ਪੁੰਨ ਪਾਪ ਦਾ ਲੇਪ ਸ਼ੇਪ ਨਹੀਂ ਲੱਗਦਾ। ਦਰਸ਼ਨ ਡਿੱਠੇ ਲਹਿਣ ਵਜੋਗਾ ਜੀਓ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਲਈਏ ਤੇ ਭਾਈ ਫਿਰ ਜਿਹੜਾ ਜਨਮਾਂ ਜਨਮਾਂ ਦਾ ਵਿਛੋੜਾ ਉਤਰ ਜਾਂਦਾ ਹੈ ਪਿਆਰੇ ਜੀਓ।
ਅੰਚਲ ਲਾਏ ਸਭ ਸਿਸ਼ਟ ਤਰਾਈ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਅੰਚਲ ਲਾਏ, ਅੰਚਲ ਦਾ ਅਰਥ ਹੈ ਪੱਲਾ, ਆਪਣੇ ਨਾਮ ਰੂਪੀ ਤੇ ਸ਼ਬਦ ਰੂਪੀ ਪੱਲੇ ਦੇ ਨਾਲ ਲਾ ਕੇ ਸਾਰੀ ਸ੍ਰਿਸ਼ਟੀ ਤਰਾ ਦਿੱਤੀ ਹੈ।
ਆਪਣਾ ਨਾਮ ਆਪ ਜਪਾਈ
ਲੋ ਹੁਣ ਅੱਗੇ ਸਾਹਿਬ ਸਤਿਗੁਰੂ ਸਪਸ਼ਟ ਕਰਦੇ ਨੇ ਉਹ ਪੱਲਾ ਕਿਹੜਾ ਹੈ। ਉਹ ਹੈ ਵਾਹਿਗੁਰੂ ਦਾ ਨਾਮ। ਆਪਣਾ ਨਾਮ ਆਪ ਜਪਾਈ, ਉਹ ਵਾਹਿਗੁਰੂ ਆਪਣਾ ਨਾਮ ਆਪ ਹੀ ਜਪਾਉਂਦਾ ਹੈ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਵਾਹਿਗੁਰੂ ਦਾ ਨਾਮ ਉਹਦੀ ਕਿਰਪਾ ਦੇ ਨਾਲ ਹੀ ਜਪਿਆ ਜਾਂਦਾ ਹੈ।
ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਗੁਰੂ ਰੂਪੀ ਬੋਹੇ ਦਾ ਅਰਥ ਜਹਾਜ਼ ਵੀ ਅਸੀਂ ਪ੍ਰਾਪਤ ਕਰ ਲਿਆ ਹੈ। ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਬੋਹਿਤ ਨੇ, ਇਹ ਕਲਯੁਗ ਦੇ ਜਹਾਜ਼ ਨੇ, ਅਤੇ ਜਿਹੜਾ ਵੀ ਇਹਨਾਂ 'ਤੇ ਭਰੋਸਾ ਕਰ ਲਵੇ, ਨਿਸ਼ਚਾ ਧਾਰਨ ਕਰ ਲਵੇ, ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ। ਹਜ਼ੂਰ ਕਹਿੰਦੇ ਨਾਨਕ ਤੁਰ ਸੰਜੋਗਾ ਜੀਓ, ਇਹ ਪਿਆਰੇ ਜੀਓ ਸਾਡੇ ਮੱਥੇ 'ਤੇ ਧੁਰ ਤੋਂ ਹੀ ਇਹ ਸੰਜੋਗ ਲਿਖੇ ਹੋਏ ਸਨ, ਧੁਰ ਤੋਂ ਹੀ ਇਹ ਭਾਗ ਲਿਖਿਆ ਹੋਇਆ ਸੀ, ਜਿਸ ਦਾ ਸਦਕਾ ਸਾਨੂੰ ਉਹ ਗੁਰੂ ਰੂਪੀ ਜਹਾਜ਼ ਪ੍ਰਾਪਤ ਹੋਇਆ ਹੈ।
ਆਜ ਮਹਿਲਾ ਪੰਜਵਾ ਸੋਈ ਕਰਣਾ ਜੇ ਆਪ ਕਰਾਏ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਰਹਿਣ ਵਾਲੇ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਸੋਈ ਕਰਣਾ ਜੇ ਆਪ ਕਰਾਏ, ਹਜ਼ੂਰ ਕਹਿੰਦੇ ਭਾਈ ਅਸੀਂ ਉਹੀ ਕਰਨਾ ਹੈ ਜਿਹੜਾ ਕੰਮ ਵਾਹਿਗੁਰੂ ਸਾਡੇ ਪਾਸੋਂ ਆਪ ਕਰਵਾਵੇ।
ਰੱਖੈ ਸਾਪਲੀ ਜਾਏ
ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਵੀ ਸਾਨੂੰ ਰੱਖੇ, ਚਾਹੇ ਜਗ੍ਹਾ ਕੋਈ ਵੀ ਹੋ ਸਕਦੀ ਹੈ, ਉਹ ਸਵਰਗ ਵੀ ਹੋ ਸਕਦਾ ਹੈ, ਕਾਲ ਕੋਠੜੀ ਵੀ ਹੋ ਸਕਦੀ ਹੈ, ਪਰ ਹਜ਼ੂਰ ਕਹਿੰਦੇ ਜਿੱਥੇ ਵੀ ਵਾਹਿਗੁਰੂ ਰੱਖਦਾ ਹੈ ਤੇ ਸਾਡੇ ਲਈ ਉਹੀ ਭਲੀ ਜਗ੍ਹਾ ਹੈ। ਜਿੱਥੇ ਰੱਖੇ ਬੈਕੁੰਠ ਤਥਾਈ, ਜਿੱਥੇ ਵਾਹਿਗੁਰੂ ਰੱਖਦਾ ਹੈ ਅਸੀਂ ਉਸੇ ਨੂੰ ਹੀ ਬੈਕੁੰਠ ਸਮਝਦੇ ਹਾਂ। ਇਹ ਪਿਆਰੇ ਜੀਓ
ਸਿਆਣਾ ਸੋ ਪਤਵੰਤਾ ਹੁਕਮ ਲਗੈ ਜਿਸ ਮੀਠਾ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਸਭ ਤੋਂ ਵੱਧ ਸਿਆਣਾ ਹੈ, ਬੁੱਧੀਮਾਨ ਹੈ, ਉਹੀ ਪਤਵੰਤਾ ਬਹੁਤ ਇੱਜ਼ਤ ਅਬਰੋਹ ਵਾਲਾ ਹੈ। ਹੁਕਮ ਲੱਗਾ ਜਿਸ ਮਿੱਠਾ ਜੀਓ ਹੈ ਪਿਆਰੇ ਜੀਓ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਮਿੱਠਾ ਲੱਗਦਾ ਹੈ। ਵਾਹਿਗੁਰੂ ਦਾ ਹੁਕਮ ਉਸੇ ਨੂੰ ਮਿੱਠਾ ਲੱਗਦਾ ਹੈ ਜਿਸ ਉੱਤੇ ਉਹਦੀ ਕਿਰਪਾ ਹੋਵੇ। ਨਹੀਂ ਤੇ ਸਤਿਗੁਰੂ ਨੇ ਇਹ ਵੀ ਲਿਖਿਆ ਹੈ, ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ, ਕਹਿ ਲੈਣਾ ਕਹਾ ਲੈਣਾ ਤੇ ਬੜੀ ਸੌਖੀ ਗੱਲ ਹੈ, ਪਰ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਬਹੁਤ ਔਖੀ ਗੱਲ ਹੈ। ਜਦੋਂ ਸਿਰ ਤੇ ਪੈਂਦੀ ਹੈ ਪਤਾ ਉਦੋਂ ਲੱਗਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਹੀ ਸੱਚੇ ਪਾਤਸ਼ਾਹ ਆਪ ਉਹ ਇੱਕ ਐਸੇ ਮਹਾਨ ਸਤਿਗੁਰੂ ਸਨ ਜਿਹੜੇ ਤੱਤੀ ਤਵੀ 'ਤੇ ਬੈਠ ਕੇ ਇਹ ਬਚਨ ਕਹਿ ਸਕਦੇ ਸਨ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਅਤੇ ਜਾਂ ਜਿਨ੍ਹਾਂ 'ਤੇ ਭਾਈ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਭਾਈ ਦਿਆਲਾ ਜੀ ਵਰਗੇ ਦੇਗ ਵਿੱਚ ਉਬਲ ਕੇ, ਭਾਈ ਮਤੀ ਦਾਸ ਜੀ ਵਰਗੇ ਆਰਿਆਂ ਦੇ ਨਾਲ ਤਨ ਚਰਵਾ ਕੇ, ਅਤੇ ਭਾਈ ਸਤੀ ਦਾਸ ਜੀ ਵਰਗੇ ਆਪਣੇ ਆਪ ਨੂੰ ਅੱਗ ਦੇ ਵਿੱਚ ਜਲਾ ਕੇ ਅਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਸਕਦੇ ਨੇ। ਇਹ ਇਸ ਲਈ ਉਹੀ ਸਭ ਤੋਂ ਵੱਧ ਸਿਆਣਾ ਅਤੇ ਉਹੀ ਪਤਵੰਤਾ ਹੈ ਵੀ ਜਿਸ ਨੂੰ ਵਾਹਿਗੁਰੂ ਦਾ ਹੁਕਮ ਮਿੱਠਾ ਲੱਗਦਾ ਹੈ। ਇੱਕ ਟੀਕਾਕਾਰ ਨੇ ਇਹਦੇ ਉੱਤੇ ਇੱਕ ਛੋਟੀ ਜਿਹੀ ਸਾਖੀ ਵੀ ਲਿਖੀ ਹੈ। ਕਹਿੰਦੇ ਇੱਕ ਕੋਈ ਮਾਈ ਸੀ ਔਰ ਉਹਦੇ ਉੱਤੇ ਵਾਹਿਗੁਰੂ ਦੀ ਮਹਾਨ ਬਖਸ਼ਿਸ਼ ਸੀ ਔਰ ਉਹ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੀ ਸੀ। ਅਚਨਚੇਤ ਉਹਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਅੰਨ੍ਹੀ ਹੋ ਗਈ। ਉਸ ਤੋਂ ਬਾਅਦ ਫਿਰ ਉਹਨੂੰ ਸੁਣਨੋਂ ਵੀ ਹਟ ਗਿਆ, ਬੋਲੀ ਹੋ ਗਈ। ਹੁਣ ਉਹ ਵਿਚਾਰੀ ਮਾਈ ਬੋਲੀ ਵੀ ਹੋ ਗਈ ਅਤੇ ਅੰਨ੍ਹੀ ਵੀ ਹੋ ਗਈ। ਉਹਦਾ ਇੱਕੋ ਇੱਕ ਪੁੱਤਰ ਸੀ ਔਰ ਹੁਣ ਘਰ ਦੇ ਵਿੱਚ ਗਰੀਬੀ ਸੀ। ਉਸਨੇ ਆਪਣੇ ਪੁੱਤਰ ਨੂੰ ਲੋਕਾਂ ਦੀਆਂ ਮੱਝਾਂ ਗਾਈਆਂ ਚਰਾਉਣ ਵਾਸਤੇ ਮਾਹੀ ਰਖਵਾ ਦਿੱਤਾ ਔਰ ਉਹਦੇ ਸਿਰ 'ਤੇ ਇਸ ਪਰਿਵਾਰ ਦੀ ਰੋਜ਼ੀ ਰੋਟੀ ਚੱਲਦੀ ਸੀ। ਔਰ ਕਹਿੰਦੇ ਨੇ ਇੱਕ ਦਿਨ ਇਸ ਮਾਈ ਦਾ ਪੁੱਤਰ, ਜੋ ਇਕਲੌਤਾ ਪੁੱਤਰ ਸੀ ਔਰ ਇਸ ਦੀ ਸਾਰੀ ਜ਼ਿੰਦਗੀ ਦਾ ਸਹਾਰਾ ਸੀ, ਹੋਰ ਕੋਈ ਰਿਸ਼ਤੇਦਾਰ, ਕੋਈ ਮਾਤਾ ਪਿਤਾ ਪਤੀ ਨਹੀਂ ਸੀ, ਔਰ ਉਹ ਪੁੱਤਰ ਇੱਕ ਦਿਨ ਮੱਝਾਂ ਗਾਈਆਂ ਚਰਾਉਣ ਵਾਸਤੇ ਜੰਗਲ ਵਿੱਚ ਗਿਆ ਔਰ ਉੱਥੇ ਅਚਾਨਕ ਸ਼ੇਰ ਨੇ ਹਮਲਾ ਕਰ ਦਿੱਤਾ ਅਤੇ ਮਾਈ ਦੇ ਪੁੱਤਰ ਨੂੰ ਸ਼ੇਰ ਮਾਰ ਕੇ ਖਾ ਗਿਆ। ਅਤੇ ਕਿਸੇ ਬੰਦੇ ਨੇ ਇਹ ਦੁੱਖਦਾਈ ਘਟਨਾ ਆ ਕੇ ਉਸ ਮਾਈ ਨੂੰ ਦੱਸੀ। ਕਹਿਣ ਲੱਗਾ, ਮਾਤਾ ਬੜੀ ਦੁੱਖਦਾਈ ਖਬਰ ਹੈ, ਵੇਖ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਨੇ ਤੇਰੇ ਨਾਲ ਕਿੰਨਾ ਧੱਕਾ ਕੀਤਾ, ਕਿੰਨਾ ਵੱਡਾ ਇਹ ਅਨਿਆਂ ਕੀਤਾ ਹੈ, ਤੈਨੂੰ ਅੱਖਾਂ ਤੋਂ ਅੰਨ੍ਹੀ ਕਰ ਦਿੱਤਾ ਹੈ ਅਤੇ ਕੰਨਾਂ ਤੋਂ ਵੀ ਬੋਲੀ ਕਰ ਦਿੱਤਾ ਹੈ। ਉਸ ਵੇਲੇ ਮਾਈ ਕਹਿਣ ਲੱਗੀ, ਭਲਿਆ ਲੋਕਾ, ਇਹ ਤਾਂ ਵਾਹਿਗੁਰੂ ਨੇ ਮੇਰੇ 'ਤੇ ਮਹਾਨ ਪਰਉਪਕਾਰ ਕੀਤਾ, ਹੁਕਮ ਲੱਗਾ ਜਿਸ ਮਿੱਠਾ ਜੀਓ। ਉਹ ਸੁਣਨ ਵਾਲਾ ਹੈਰਾਨ ਹੋਇਆ, ਮੂੰਹ ਵਿੱਚ ਉਂਗਲੀਆਂ ਪਾਈਆਂ, ਸੋਚਣ ਲੱਗਿਆ ਇਹ ਮਾਈ ਕੀ ਕਹਿ ਰਹੀ ਹੈ। ਉਹ ਮਾਈ ਕਹਿ ਰਹੀ ਸੀ, ਉਹ ਵਾਹਿਗੁਰੂ ਨੇ ਮੇਰੇ 'ਤੇ ਮਹਾਨ ਪਰਉਪਕਾਰ ਕੀਤਾ ਹੈ, ਕਿਉਂਕਿ ਉਹ ਮਹਾਨ ਦਿਆਲੂ ਕਿਰਪਾਲੂ ਵੀ ਹੈ ਔਰ ਉਸਨੇ ਮੇਰੀਆਂ ਅੱਖਾਂ ਇਸ ਲਈ ਅੰਨੀਆਂ ਕੀਤੀਆਂ ਨੇ, ਇਹ ਮੇਰੇ ਆਪਣੇ ਕਰਮਾਂ ਦਾ ਫਲ ਹੈ। ਦਾਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਅਤੇ ਜੇ ਮੇਰੀਆਂ ਅੱਖਾਂ ਸਹੀ ਸਲਾਮਤ ਵੀ ਰਹਿੰਦੀਆਂ, ਇਹਨਾਂ ਅੱਖਾਂ ਦੇ ਨਾਲ ਕਿਸੇ ਪਰਾਏ ਰੰਗ ਰੂਪ ਨੂੰ ਦੇਖ ਕੇ ਮਨ ਡੋਲਦਾ ਸੀ, ਇਸ ਲਈ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਹੁਣ ਉਹ ਵੀ ਮੇਰਾ ਡਰ ਖਤਮ ਹੋ ਗਿਆ। ਦੂਸਰੀ ਗੱਲ, ਜਦੋਂ ਮੇਰੇ ਕੰਨ ਸਹੀ ਸਲਾਮਤ ਸਨ ਅਤੇ ਐਵੇਂ ਲੋਕਾਂ ਦੀਆਂ ਨਿੰਦਿਆ ਚੁਗਲੀਆਂ ਸੁਣਦੀ ਸਾਂ, ਹੁਣ ਉੱਧਰੋਂ ਵੀ ਵਾਹਿਗੁਰੂ ਨੇ ਮੈਨੂੰ ਬਚਾ ਲਿਆ, ਇਹ ਵੀ ਵਾਹਿਗੁਰੂ ਦੀ ਕਿਰਪਾ ਹੀ ਹੋਈ ਹੈ। ਅਤੇ ਫਿਰ ਉਹ ਆਦਮੀ ਕਹਿਣ ਲੱਗਾ, ਮਾਤਾ ਵੀ ਹੁਣ ਤਾਂ ਇਹ ਤਾਂ ਬਹੁਤ ਵੱਡੀ ਦੁੱਖ ਦੀ ਗੱਲ ਹੈ ਅਤੇ ਤੇਰਾ ਪੁੱਤਰ ਸ਼ੇਰ ਮਾਰ ਕੇ ਖਾ ਗਿਆ ਹੈ, ਇਹਦੇ ਬਾਰੇ ਤੂੰ ਕੀ ਸੋਚ ਰਹੀ ਹੈ। ਤਾਂ ਉਸ ਵੇਲੇ ਉਸ ਮਾਈ ਨੇ ਆਖਿਆ ਉਸ ਖਬਰ ਦੇਣ ਵਾਲੇ ਨੂੰ, ਕਹਿਣ ਲੱਗੀ ਵੀ ਭਲਿਆ ਲੋਕਾ, ਚਲੋ ਇਹ ਵੀ ਵਾਹਿਗੁਰੂ ਦਾ ਭਾਣਾ ਸੀ, ਜੋ ਵੀ ਉਸਨੇ ਕੀਤਾ ਉਹ ਚੰਗਾ ਹੀ ਕੀਤਾ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਉਹ ਕਹਿਣ ਲੱਗਾ, ਮਾਈ ਇਹ ਕਿਵੇਂ ਗੱਲ ਤੂੰ ਆਖ ਰਹੀ ਹੈ? ਤੇਰਾ ਨੌ ਜਵਾਨ ਪੁੱਤਰ ਮਰ ਗਿਆ, ਤੂੰ ਕਹਿੰਦੀ ਇਹ ਵੀ ਚੰਗਾ ਹੋਇਆ, ਇਹਦੇ ਵਿੱਚ ਕੀ ਚੰਗਾ ਹੋਇਆ? ਤਾਂ ਉਸ ਵੇਲੇ ਉਸ ਮਾਈ ਨੇ ਆਖਿਆ, ਬਈ ਦੇਖ ਸਾਡੇ ਘਰ ਦੇ ਵਿੱਚ ਬੜੀ ਗਰੀਬੀ ਹੈ, ਜੇ ਮੇਰਾ ਪੁੱਤਰ ਬਿਮਾਰ ਹੋ ਕੇ ਮਰਦਾ ਤੇ ਮੇਰੇ ਕੋਲ ਇੰਨੀ ਮਾਇਆ ਨਹੀਂ ਸੀ ਕਿ ਮੈਂ ਡਾਕਟਰਾਂ ਨੂੰ ਹਕੀਮਾਂ ਨੂੰ ਵੈਦਾਂ ਨੂੰ ਦੇ ਕੇ ਉਹਦਾ ਇਲਾਜ ਕਰਵਾ ਦਿੰਦੀ, ਤੇ ਫਿਰ ਮੇਰੇ ਪਾਸ ਇੰਨੀ ਵੀ ਗੁੰਜਾਇਸ਼ ਨਹੀਂ ਸੀ ਜੇ ਮੇਰਾ ਪੁੱਤਰ ਘਰੇ ਮਰ ਜਾਂਦਾ ਤੇ ਮੈਂ ਉਹਦੇ ਸੰਸਕਾਰ ਦੇ ਲਈ ਲੱਕੜਾਂ ਖਰੀਦ ਸਕਦੀ, ਕਫਨ ਲਿਆ ਸਕਦੀ, ਮੇਰੇ ਕੋਲੇ ਇੰਨੀ ਗੁੰਜਾਇਸ਼ ਨਹੀਂ ਸੀ। ਇਹ ਤੇ ਵਾਹਿਗੁਰੂ ਨੇ ਜੋ ਕੀਤਾ ਚੰਗਾ ਹੀ ਕੀਤਾ ਹੈ। ਚਲੋ ਜੇ ਵਾਹਿਗੁਰੂ ਨੇ ਇਸ ਤਰ੍ਹਾਂ ਹੀ ਲਿਖਿਆ ਹੋਇਆ ਸੀ ਤੇ ਚਲੋ ਮੇਰਾ ਪੁੱਤਰ ਕਿਸੇ ਦੇ ਅਰਥ ਤਾਂ ਲੱਗਿਆ, ਚਲੋ ਉਹਨੇ ਸ਼ੇਰ ਦੀ ਭੁੱਖ ਤਾਂ ਦੂਰ ਕੀਤੀ, ਚਲੋ ਮੈਨੂੰ ਇਹਦੇ ਵਿੱਚ ਵੀ ਖੁਸ਼ੀ ਹੈ, ਚਲੋ ਜੋ ਵਾਹਿਗੁਰੂ ਨੇ ਕੀਤਾ ਭਲਾ ਕੀਤਾ ਹੈ। ਉਹ ਦੇਖਣ ਵਾਲਾ ਅਤੇ ਦੱਸਣ ਵਾਲਾ ਹੈਰਾਨ ਹੋ ਗਿਆ, ਬਈ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦਾ ਮਨ ਵਾਹਿਗੁਰੂ ਦੇ ਪਾਣੀ ਤੋਂ ਬਾਹਰ ਜਾਂਦਾ ਹੀ ਨਹੀਂ, ਉਹ ਕਦੀ ਸੋਚ ਵੀ ਨਹੀਂ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਬਈ ਉਹੀ ਸਭ ਤੋਂ ਵੱਧ ਸਿਆਣਾ ਹੈ, ਉਹੀ ਪਤਵੰਤਾ ਹੈ ਜਿਸਨੂੰ ਵਾਹਿਗੁਰੂ ਦਾ ਹੁਕਮ ਮਿੱਠਾ ਲੱਗਦਾ ਹੈ।
ਸਭ ਪਰੋਈ ਇਕਤ ਧਾਗੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆ ਜਿਤਨੀ ਵੀ ਸਾਰੀ ਸ੍ਰਿਸ਼ਟੀ ਹੈ ਉਹ ਇੱਕੋ ਹੀ ਆਪਣੇ ਧਾਗੇ ਵਿੱਚ, ਭਾਵ ਆਪਣੀ ਚੇਤਨ ਸੱਤਾ ਦੇ ਸੂਤ ਦੇ ਵਿੱਚ ਅਥਵਾ ਹੁਕਮ ਰੂਪੀ ਧਾਗੇ ਵਿੱਚ ਪਰੋਈ ਹੋਈ ਹੈ।
ਲਾਏ ਲਏ ਸੋ ਚਰਣੀ ਲਾਗੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੂੰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਆਪਣੇ ਚਰਣੀ ਲਾ ਲਵੇ ਉਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨੀ ਲੱਗਦਾ ਹੈ।
ਉਂਦ ਕਵਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਡਿਠਾ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਮਨੁੱਖ ਦਾ ਹਿਰਦਾ ਰੂਪੀ ਕਮਲ ਉਹ ਉਲਟਾ ਹੋਇਆ ਹੋਇਆ ਹੈ, ਤੇ ਜਦੋਂ ਗੁਰੂ ਰੂਪੀ ਸੂਰਜ ਦੀਆਂ ਗਿਆਨ ਦੀਆਂ ਕਿਰਨਾਂ ਪੈਂਦੀਆਂ ਨੇ, ਇਹ ਜਿਹੜਾ ਹਿਰਦਾ ਰੂਪੀ ਕਮਲ ਹੈ ਊਦ ਕਮਲ ਜਿਸ ਹੋਏ ਪ੍ਰਗਾਸ਼ਾ, ਇਹ ਜਦੋਂ ਹਿਰਦਾ ਰੂਪੀ ਕਮਲ ਊਨ ਦਾ ਅਰਥ ਹੈ ਉਲਟਾ ਹੋਇਆ ਹੋਇਆ ਹੈ, ਜਦੋਂ ਇਸ ਉੱਤੇ ਗੁਰੂ ਰੂਪੀ ਸੂਰਜ ਦੀਆਂ ਗਿਆਨ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਫਿਰ ਇਹ ਗੁਰੂ ਦੇ ਸਨਮੁਖ ਹੋ ਕੇ ਪ੍ਰਗਾਸਾ ਦਾ ਅਰਥ ਖੇਡ ਪੈਂਦਾ ਹੈ, ਭਾਵ ਵਾਹਿਗੁਰੂ ਦੇ ਪਾਣੇ ਵਿੱਚ ਤੇ ਗੁਰੂ ਦੇ ਸਨਮੁਖ ਹੋ ਕੇ ਖੇਡ ਪੈਂਦਾ ਹੈ। ਤਿੰਨ ਸਰਬ ਨਿਰੰਜਨ ਡਿਠਾ ਜੀ, ਉਹ ਹਜ਼ੂਰ ਕਹਿੰਦੇ ਭਾਈ ਜਿਸਦਾ ਉਲਟਾ ਹਿਰਦਾ ਰੂਪੀ ਕਮਲ ਖੇਡ ਪੈਂਦਾ ਹੈ, ਤਿੰਨ ਸਰਬ ਨਿਰੰਜਨ ਡਿਠਾ ਜੀ ਉਹ ਪਿਆਰੇ ਜੀ, ਉਹ ਫਿਰ ਉਸਨੇ ਸਭ ਦੇ ਅੰਦਰ ਹੀ ਤੇ ਸਭ ਥਾਵਾਂ 'ਤੇ ਉਸ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਦੇਖ ਲਿਆ ਇਹ ਪਿਆਰੇ ਜੀਓ।
ਤੇਰੀ ਮਹਿਮਾ ਤੂੰ ਹੈ ਜਾਣ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੀ ਮਹਿਮਾ ਨੂੰ ਤੁਸੀਂ ਆਪ ਹੀ ਜਾਣਦੇ ਹੋ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਮਹਾਨ ਹੈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕ੍ਰਿਮ ਦੇ ਜੀਆਂ ਰਿਜਕ ਸੰਭਾਹੇ। ਹੇ ਵਾਹਿਗੁਰੂ ਜੀ ਤੇਰੀ ਮਹਿਮਾ ਬੇਅੰਤ ਹੈ, ਉਸਨੂੰ ਤੂੰ ਆਪ ਹੀ ਜਾਣਦਾ ਹੈ,
ਆਪਣਾ ਆਪ ਤੂੰ ਆਪ ਪਛਾਣ ਹੈ।
ਹੇ ਵਾਹਿਗੁਰੂ ਜੀ ਜਿਹੜਾ ਤੇਰਾ ਆਪਣਾ ਆਪ ਵਾਸਤਵ ਸਰੂਪ ਹੈ ਉਹਨੂੰ ਵੀ ਤੂੰ ਆਪ ਹੀ ਪਛਾਣਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਅਸਲੀ ਜਿਹੜਾ ਵਾਸਤਵ ਸਰੂਪ ਕੀ ਹੈ ਮੂਲ ਮੰਤਰ ਵਿੱਚ ਸਤਿਗੁਰੂ ਨੇ ਉਹਦੀ ਵਿਆਖਿਆ ਕੀਤੀ ਹੈ, ਉਹ ਇੱਕ ਓਅੰਕਾਰ ਹੈ, ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ ਤੇ ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਤੇ ਸਹਿਪੰਗ ਸਰੂਪ ਹੈ, ਐਸਾ ਜੋ ਵਾਹਿਗੁਰੂ ਪਰਮੇਸ਼ਰ ਦਾ ਵਾਸਤਵ ਸਰੂਪ ਹੈ ਹਜ਼ੂਰ ਕਹਿੰਦੇ ਨੇ ਉਹਨੂੰ ਵਾਹਿਗੁਰੂ ਪਰਮੇਸ਼ਰ ਆਪ ਹੀ ਪਛਾਣ ਸਕਦਾ, ਹੋਰ ਨਹੀਂ ਕੋਈ ਪਛਾਣ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜਿਹੜਾ ਤੇਰਾ ਆਪਣਾ ਆਪ ਵਾਸਤਵ ਸਰੂਪ ਹੈ, ਸੱਚ ਦਾ ਆਨੰਦ ਸਰੂਪ ਹੈ, ਉਸਨੂੰ ਤੂੰ ਆਪ ਹੀ ਪਛਾਣਦਾ ਹੈ।
ਓਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਅਸੀਂ ਤੇਰੇ ਸੰਤਾਂ ਤੋਂ ਮਹਾਂਪੁਰਖਾਂ ਤੋਂ ਬਲਿਹਾਰ ਜਾਂਦੇ ਹਾਂ, ਵੀ ਜਿਨ੍ਹਾਂ ਨੇ ਕਾਮ ਕ੍ਰੋਧ ਅਤੇ ਹੋਰ ਜਿਹੜੇ ਲੋਭ ਆਦਿਕ ਵਿਕਾਰ ਨੇ ਪੀਠਾ ਜੀ ਇਹਨਾਂ ਨੂੰ ਪੀ ਦਿੱਤਾ ਹੈ। ਜਿਵੇਂ ਕਿਸੇ ਚੱਕੀ ਦੇ ਵਿੱਚ ਪਾ ਕੇ ਆਪਾਂ ਆਟਾ ਪੀ ਦਿੰਦੇ ਹਾਂ, ਇਉਂ ਅਸੀਂ ਉਹਨਾਂ ਸੰਤਾਂ ਤੋਂ ਬਲਿਹਾਰ ਜਾਂਦੇ ਹਾਂ ਵੀ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਨੂੰ ਬਈ ਇਹ ਤੇਰੀ ਸਿਮਰਨ ਦੀ ਅਭਿਆਸ ਦੀ ਚੱਕੀ ਵਿੱਚ ਪਾ ਕੇ ਪੀ ਦਿੱਤਾ ਹੈ। ਹੇ ਪਿਆਰੇ ਜੀ, ਐਸੇ ਮਹਾਂਪੁਰਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ।
ਨਿਰਵੈਰ ਸੰਤ ਤੇਰੇ ਨਿਰਮਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੂੰ ਨਿਰਵੈਰ ਹੈ। ਮੂਲ ਮੰਤਰ ਵਿੱਚ ਵੀ ਸਤਿਗੁਰੂ ਨੇ ਇਹ ਸ਼ਬਦ ਵਰਤਿਆ ਨਿਰਭਉ ਤੇ ਨਿਰਵੈਰ। ਹੇ ਵਾਹਿਗੁਰੂ ਤੂੰ ਨਿਰਵੈਰ ਹੈ ਤੇ ਤੇਰੇ ਸੰਤ ਵੀ ਨਿਰਮਲ ਨੇ, ਭਾਵ ਉਹਨਾਂ ਦੇ ਮਨ ਦੇ ਵਿੱਚ ਵੀ ਕੋਈ ਵੈਰ ਭਾਵ ਕਿਸੇ ਕਿਸਮ ਦੀ ਈਰਖਾ ਦੁਐਸ਼ ਨਹੀਂ ਹੈ।
ਦੇਖੈ ਸਭ ਉਤਰਹਿ ਕਲ ਮਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਤੇ ਸਾਰੇ ਪਾਪ ਲੈ ਜਾਂਦੇ ਨੇ। ਇਸੇ ਲਈ ਤਾਂ ਸਤਿਗੁਰੂ ਨੇ ਬਚਨ ਆਖੇ ਨੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸਹੀ ਹਉਂ ਢੂੰਡੇਂਦੀ ਜੱਗ ਸਭਾਇਆ ਜਿਨ ਨਾਨਕ ਵਿਰਲੇ ਕਈ। ਐਸੇ ਮਹਾਂਪੁਰਖ ਵਿਰਲੇ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਪਾਪ ਲੈ ਜਾਂਦੇ ਹਨ।
ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਭ੍ਰਮ ਭਉ ਤੀਠਾ ਜੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ ਤੇ ਆ ਕੇ ਜੀ ਰਹੇ ਹਾਂ, ਬਿਨਸਿਆ ਭ੍ਰਮ ਭਉ ਤੀਠਾ ਜੀਓ, ਤੇ ਹੁਣ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਪ੍ਰਕਾਰ ਦਾ ਭਰਮ ਤੇ ਹਰ ਪ੍ਰਕਾਰ ਦਾ ਡਰ ਤੇ ਤੀਠਾ ਦਾ ਅਰਥ ਹੈ ਜਿਹੜਾ ਟੀਠ ਪੁਣਾ ਸੀ, ਟੀਠਤਾਈ ਵਾਲਾ ਸੁਭਾਅ ਸੀ, ਇਹ ਵੀ ਨਾਸ ਹੋ ਗਿਆ ਹੈ ਪਿਆਰੇ ਜੀਓ।
ਮਾਂਝ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਖਰੀ ਜਿਹੜਾ ਚੌਪ ਦਾ ਸ਼ਬਦ ਉਚਾਰਨ ਕਰਦੇ ਹਨ, ਗੁਰਮੁਖੋ ਜੇ ਕੋਈ ਝੂਠਾ ਮੰਗਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਮੰਗਦਾ ਹੈ, ਇਹਦਾ ਮਤਲਬ ਇਹ ਹੈ ਮਨੁੱਖ ਦਾ ਸੁਭਾਵ ਹੈ ਜੋ ਮੰਗ ਹੈ ਤੋ ਮੰਗ ਹੈ ਬੀਆ ਜਾਂ ਤੇ ਕੁਸਲ ਨਾ ਕਾਹੂ ਥੀ ਹੈ। ਅਸੀਂ ਰੱਬ ਦੇ ਕੋਲੋਂ ਉਹ ਮੰਗਾਂ ਮੰਗਦੇ ਰਹਿੰਦੇ ਹਾਂ ਜਿਹੜੀਆਂ ਝੂਠੀਆਂ ਹੁੰਦੀਆਂ ਨੇ ਔਰ ਸਮਾਂ ਪਾ ਕੇ ਨਾਸ ਹੁੰਦੀਆਂ ਨੇ, ਫਿਰ ਸਾਨੂੰ ਦੁੱਖ ਵੀ ਹੁੰਦਾ ਹੈ, ਪਛਤਾਵਾ ਵੀ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਜੇ ਕੋਈ ਝੂਠਾ ਮੰਗਣ ਵਾਹਿਗੁਰੂ ਕੋਲੋਂ ਮੰਗਦਾ ਹੈ
ਇਸ ਕੋ ਮਰਤੇ ਘੜੀ ਨਾ ਲਾਗੈ,
ਔਰ ਉਸਨੂੰ ਭਾਈ ਮਰਦਿਆਂ ਹੋਇਆਂ ਘੜੀ ਵੀ ਨਹੀਂ ਲੱਗਦੀ। ਜੇ ਕੋਈ ਝੂਠਾ ਮੰਗਣ ਮੰਗਦਾ ਹੈ ਇਹਦੇ ਉੱਤੇ ਮਹਾਂਪੁਰਖ ਇੱਕ ਸਾਖੀ ਵੀ ਸੁਣਾਉਂਦੇ ਸਨ। ਇਹ ਕੋਈ ਜੁਲਾਹਾ ਸੀ ਔਰ ਉਹ ਇੱਕ ਨਦੀ ਦੋ ਪਾਰ ਸ਼ਿਵਜੀ ਦਾ ਮੰਦਰ ਸੀ, ਉਹਦੇ ਵਿੱਚ ਜਾ ਕੇ ਰੋਜ਼ ਇੱਟ ਮਾਰ ਕੇ ਆਉਂਦਾ ਸੀ। ਇੱਕ ਸ਼ਿਵਾਂ ਦਾ ਉਪਾਸ਼ਕ ਸੀ, ਉਹ ਰੋਜ਼ ਉੱਥੇ ਪੂਜਾ ਕਰਕੇ ਫੁੱਲ ਚੜ੍ਹਾ ਕੇ ਆਉਂਦਾ ਸੀ ਅਤੇ ਜੁਲਾਹਾ ਰੋਜ਼ ਇੱਟ ਮਾਰ ਕੇ ਆਉਂਦਾ ਸੀ। ਕਹਿੰਦੇ ਨੇ ਇੱਕ ਦਿਨ ਬੜਾ ਜ਼ੋਰਦਾਰ ਮੀਂਹ ਪਿਆ ਅਤੇ ਨਦੀ ਵਿੱਚ ਵੀ ਫਲੱਡ ਆਇਆ ਹੋਇਆ ਸੀ ਅਤੇ ਜਿਹੜਾ ਸ਼ਿਵਜੀ ਦਾ ਉਪਾਸ਼ਕ ਸੀ ਉਹ ਤਾਂ ਖੁੰਝ ਗਿਆ, ਪਰ ਇਹ ਜਿਹੜਾ ਜੁਲਾਹਾ ਸੀ ਤੁਲਹਾ ਬਣਾ ਕੇ ਅਤੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹ ਆਪਣਾ ਕੰਮ ਕਰਨ ਵਾਸਤੇ ਗਿਆ। ਇਹਨੇ ਜਾ ਕੇ ਸ਼ਿਵਜੀ ਦੇ ਮੰਦਰ ਦੇ ਵਿੱਚ ਇੱਟ ਮਾਰੀ ਅਤੇ ਕਹਿੰਦੇ ਨੇ ਸ਼ਿਵਜੀ ਭੋਲਾ ਨਾਥ ਹੀ ਆ, ਉਹ ਪ੍ਰਸੰਨ ਹੋ ਗਿਆ। ਉਹ ਜੁਲਾਹੇ ਨੂੰ ਕਹਿਣ ਲੱਗਾ ਤੂੰ ਵਾਰ ਮੰਗ, ਉਹ ਹੈਰਾਨ ਹੋਇਆ, ਕਹਿੰਦਾ ਵੀ ਅੱਜ ਤੇ ਮੇਰੀ ਕਿਸਮਤ ਖੁੱਲ੍ਹ ਗਈ। ਕਹਿਣ ਲੱਗਾ ਅੱਛਾ ਜੇ ਤੂੰ ਪ੍ਰਸੰਨ ਹੋਇਆ ਤਾਂ ਮੈਨੂੰ ਇਹ ਦੇ ਬਈ ਮੇਰੀਆਂ ਚਾਰ ਬਾਹਾਂ ਹੋ ਜਾਣ ਅਤੇ ਮੈਂ ਦੋ ਬੰਦਿਆਂ ਜਿੰਨਾ ਕੰਮ ਕਰ ਸਕਾਂ, ਕਿਉਂਕਿ ਮੈਂ ਖੱਡੀ ਬੁਣਦਾ ਹਾਂ ਅਤੇ ਉੱਥੇ ਦੋ ਬੰਦਿਆਂ ਦੀ ਲੋੜ ਪੈਂਦੀ ਹੈ, ਕਈ ਵਾਰੀ ਕੋਈ ਬੰਦਾ ਨਹੀਂ ਮਿਲਦਾ ਅਤੇ ਮੈਨੂੰ ਬੜੀ ਮੁਸ਼ਕਲ ਪੇਸ਼ ਆਉਂਦੀ ਹੈ। ਅਤੇ ਸ਼ਿਵਜੀ ਨੇ ਕਹਿ ਦਿੱਤਾ ਤਥਾ ਅਸਤੂ, ਅਤੇ ਜਦੋਂ ਉਹ ਚਾਰ ਬਾਹਾਂ ਲੈ ਕੇ ਵਾਪਸ ਆਪਣੇ ਘਰ ਵੱਲ ਨੂੰ ਮੁੜਿਆ ਅਤੇ ਜਦੋਂ ਪਿੰਡ ਵਾਲੇ ਮੁੰਡਿਆਂ ਨੇ ਮੰਡੀਰ ਨੇ ਦੇਖਿਆ ਵੀ ਇਹ ਚਾਰ ਬਾਹਾਂ ਵਾਲਾ ਆਦਮੀ ਤਾਂ ਹੋ ਨਹੀਂ ਸਕਦਾ, ਇਹ ਪਤਾ ਨਹੀਂ ਕਿਹੜੀ ਬਲਾ ਹੈ, ਇਹਨੇ ਇੱਟਾਂ ਮਾਰ ਕੇ ਹੀ ਵਰਦਾਨ ਲਿਆ ਸੀ। ਅਤੇ ਮੰਡੀਰ ਨੇ ਇੱਟਾਂ ਮਾਰ ਮਾਰ ਕੇ ਜੁਲਾਹੇ ਨੂੰ ਮਾਰ ਦਿੱਤਾ। ਇਉਂ ਇਹ ਇੱਕ ਉਦਾਹਰਣ ਵਜੋਂ ਸਾਖੀ ਹੈ। ਹਜ਼ੂਰ ਕਹਿੰਦੇ ਭਾਈ ਜੇ ਕੋਈ ਝੂਠਾ ਮੰਗਣ ਵਾਹਿਗੁਰੂ ਤੋਂ ਮੰਗਦਾ ਹੈ ਤਿਸ ਕੋ ਮਰਤੇ ਘੜੀ ਨਾ ਲੱਗੇ, ਫਿਰ ਉਸਨੂੰ ਮਰਦਿਆਂ ਹੋਇਆਂ ਘੜੀ ਵੀ ਨਹੀਂ ਲੱਗਦੀ। ਗਿਆਨੀ ਹਰਬੰਸ ਸਿੰਘ ਨੇ ਇਹਦਾ ਅਰਥ ਇੱਕ ਮੁਹਾਵਰੇ ਦੇ ਤੌਰ 'ਤੇ ਵੀ ਕੀਤਾ ਹੈ, ਜੇ ਕੋਈ ਝੂਠੀ ਮੰਗ ਵਾਹਿਗੁਰੂ ਦੇ ਕੋਲੋਂ ਮੰਗਦਾ ਹੈ ਤੇ ਜਦੋਂ ਉਹ ਉਹਦੇ ਬਾਰੇ ਸੋਚਦਾ ਵੀ ਮੈਂ ਤੇ ਗਲਤ ਮੰਗ ਲਈ ਤੇ ਫਿਰ ਉਹ ਸ਼ਰਮ ਦੇ ਨਾਲ ਮਰਨਾ ਪੈਂਦਾ ਤੇ ਉਸ ਨੂੰ ਮਰਦਿਆਂ ਹੋਇਆ ਘੜੀ ਵੀ ਨਹੀਂ ਲੱਗਦੀ। ਭਾਵ ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਵੀ ਜੇ ਤੂੰ ਇਹੀ ਕੁਛ ਮੰਗਣਾ ਸੀ ਇਹੀ ਕੁਛ ਕਰਨਾ ਸੀ ਇਦੋਂ ਤਾਂ ਚੱਪਣੀ ਵਿੱਚ ਹੀ ਨੱਕ ਡਬੋ ਕੇ ਮਰ ਜਾਂਦਾ। ਇਉਂ ਸ਼ਰਮ ਦੇ ਨਾਲ ਹੀ ਮਰਦਿਆਂ ਉਸ ਨੂੰ ਘੜੀ ਵੀ ਨਹੀਂ ਲੱਗਦੀ।
ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਹਿ ਚਲ ਕਹਿਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਦਾ ਹੈ ਸੋ ਗੁਰਮਿਲ ਨਹਿ ਚਲ ਕਹਿਣਾ ਤੇ ਉਹ ਭਾਈ ਗੁਰੂ ਦੇ ਨਾਲ ਮਿਲ ਕੇ ਅਚਲ ਹੋ ਜਾਂਦਾ ਹੈ, ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਭਾਈ ਉਸੇ ਨੂੰ ਹੀ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਦਾਸ ਔਰ ਉਹਦਾ ਭਗਤ ਕਹਿਣਾ ਚਾਹੀਦਾ ਹੈ।
ਪ੍ਰੇਮ ਭਗਤ ਜਿਸ ਕਹਿ ਮਨ ਲਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਅੰਦਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਲੱਗ ਗਈ ਹੈ, ਭਾਵ ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਲਗਨ ਲੱਗ ਗਈ ਹੈ।
ਗਾਵੈ ਅੰਦਿਨ ਨਿਤ ਜਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਦੀ ਫਿਰ ਜਿਹੜੀ ਸੁਰਤ ਹੈ ਉਹ ਰਾਤ ਦਿਨ ਹਮੇਸ਼ਾ ਲਈ ਜਾਗ ਪਈ ਹੈ ਤੇ ਇਸੇ ਲਈ ਫਿਰ ਉਹ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ ਹੈ।
ਬਾਹ ਪਕੜ ਤਿਸ ਸਵਾਮੀ ਮੇਲੇ ਜਿਸ ਕੈ ਮਸਤਕ ਲਹਿਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮੱਥੇ ਉੱਤੇ ਲਹਿਣਾ ਦਾ ਅਰਥ ਹੈ ਚੰਗੇ ਭਾਗ ਹੁੰਦੇ ਨੇ ਤੇ ਉਸ ਦੀ ਬਿਰਤੀ ਰੂਪੀ ਬਾਂਹ ਨੂੰ ਪਕੜ ਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਹੈ।
ਚਰਨ ਕਮਲ ਭਗਤਾਂ ਮਨ ਉਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਹਨ ਉਹ ਭਗਤਾਂ ਦੇ ਮਨ ਦੇ ਵਿੱਚ ਆ ਕੇ ਵਸੇ ਹਨ।
ਪਰਮੇਸ਼ਰ ਸਗਲੇ ਮੁੱਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਜਿਤਨੇ ਵੀ ਹੋਰ ਮਨਮੁਖ ਲੋਕ ਨੇ ਤੇ ਜਿਤਨੇ ਵੀ ਹੋਰ ਦੇਵੀ ਦੇਵਤਿਆਂ ਦੇ ਉਪਾਸ਼ਕ ਨੇ ਉਹ ਭਾਈ ਸਾਰੇ ਹੀ ਲੁੱਟੇ ਗਏ ਕਿਉਂਕਿ ਸਤਿਗੁਰੂ ਦੇ ਬਚਨ ਕਰਮ ਧਰਮ ਪਾਖੰਡ ਜੋ ਦਿਸਾ ਹੈ ਤਿੰਨ ਜਮਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਮਰਤ ਜਿਤ ਛੁਟੈ ਤੇ ਜਿੰਨੇ ਵੀ ਹੋਰ ਪੁੰਨ ਦਾਨ ਪੂਜਾ ਪਾਠ ਕਰਨ ਵਾਲੇ ਨੇ ਉਹ ਸਾਰੇ ਭਾਈ ਅੱਗੇ ਜਾ ਕੇ ਲੁੱਟੇ ਜਾਂਦੇ ਨੇ ਤੇ ਜਿਨ੍ਹਾਂ ਦੇ ਕੋਲੇ ਨਾਮ ਹੁੰਦਾ ਹੈ ਉਹਨਾਂ ਦਾ ਅੱਗੇ ਜਾ ਕੇ ਸਤਿਕਾਰ ਹੁੰਦਾ ਹੈ।
ਜਨਾ ਕੀ ਧੂੜ ਨਿਤ ਬਾਛੈ ਨਾਮ ਸੱਚੇ ਕਾ ਗਹਿਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਸੰਤ ਜਨਾਂ ਦੀ ਚਰਨ ਧੂੜ ਅਸੀਂ ਹਮੇਸ਼ਾ ਚਾਹੁੰਦੇ ਹਾਂ, ਨਾਮ ਸੱਚੇ ਕਾ ਗਹਿਣਾ, ਜਿਨ੍ਹਾਂ ਦੇ ਪਾਸ ਸੱਚੇ ਨਾਮ ਦਾ ਗਹਿਣਾ ਹੈ, ਜਿਨ੍ਹਾਂ ਨੇ ਸੱਚੇ ਨਾਮ ਦਾ ਸ਼ਿੰਗਾਰ ਬਣਾਇਆ ਹੋਇਆ ਹੈ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਅਸੀਂ ਹਮੇਸ਼ਾ ਚਾਹੁੰਦੇ ਹਾਂ।
ਉਠਤ ਬੈਠਤ ਹਰ ਹਰ ਗਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਉੱਠਦਿਆਂ ਬਹਿੰਦਿਆਂ ਹਰ ਵੇਲੇ ਵਾਹਿਗੁਰੂ 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 ਦਾ ਜਸ ਗਾਉਣਾ ਚਾਹੀਦਾ ਹੈ।
ਜਿਸ ਸਿਮਰਤ ਵਰ ਨਹਿ ਚਲ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਅਚਲ ਵਰਦਾਨ ਪ੍ਰਾਪਤ ਕਰ ਲਈਦਾ ਹੈ, ਅਚਲ ਵਰਦਾਨ ਤੋਂ ਮੁਰਾਦ ਹੈ ਸੱਚਾ ਵਰਦਾਨ ਜਿਹੜਾ ਕਦੀ ਨਾਸ ਨਹੀਂ ਹੋਣ ਵਾਲਾ, ਅਟਲ ਪਦਵੀ ਦਾ, ਕੇਵਲ ਮੁਕਤੀ ਦਾ, ਵੀ ਉਹ ਜਿਸ ਦਾ ਸਿਮਰਨ ਕਰਕੇ ਉਹ ਸੱਚਾ ਵਾਰ ਕੇਵਲ ਮੁਕਤੀ ਦਾ ਪ੍ਰਾਪਤ ਕਰ ਲਈਦਾ ਹੈ।
ਨਾਨਕ ਕਉ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਕਉ ਪ੍ਰਭ ਹੋਏ ਦਿਆਲਾ, ਮਹਾਰਾਜ ਤੁਸੀਂ ਸਾਡੇ ਤੇ ਮਿਹਰਬਾਨ ਹੋ, ਸਾਡੇ ਤੇ ਦਿਆਲੂ ਕਿਰਪਾਲੂ ਹੋਵੋ, ਸਾਡੇ ਤੇ ਮਿਹਰ ਕਰੋ, ਤੇਰਾ ਕੀਤਾ ਸਹਿਣਾ ਅਸੀਂ ਤੇਰਾ ਕੀਤਾ ਸਹਾਰਦੇ ਰਹੀਏ, ਤੂੰ ਜੋ ਵੀ ਕਰੇ ਅਸੀਂ ਤੇਰਾ ਪਾਣਾ ਮਿੱਠਾ ਕਰਕੇ ਮੰਨਦੇ ਰਹੀਏ, ਇਹ ਦਾਤ ਸਾਡੀ ਝੋਲੀ ਵਿੱਚ ਪਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਥੇ 43 ਚੌਪ ਦੇ ਸ਼ਬਦ ਸੰਪੂਰਨ ਹੋਏ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਵਿੱਤਰ ਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਸਭ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਕਉ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।